ਜੀ, ਜਿੰਨੇ ਵੀ ਸਾਡੇ ਸੁਣਨ ਵਾਲੇ ਸਰੋਤੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਦੋਸਤੋ, ਆਪਾਂ ਜਾਣਦੇ ਹਾਂ ਕਿ ਅੱਜ ਬੜਾ ਖਾਸ ਦਿਨ, ਖਾਸ ਇਸ ਕਰਕੇ ਕਿ ਅੱਜ ਆਪਾਂ ਪੂਰੀ ਦੁਨੀਆ ਦੇ ਵਿੱਚ ਅਰਥ ਡੇ ਮਨਾਉਂਦੇ ਹਾਂ। ਧਰਤੀ ਨੂੰ ਆਪਾਂ ਮਾਤਾ ਵੀ ਮੰਨਦੇ ਹਾਂ, ਪਾਣੀ ਨੂੰ ਪਿਤਾ ਵੀ ਮੰਨਦੇ ਹਾਂ, ਅਤੇ ਇਹ ਹਵਾ ਹੋਈ, ਧਰਤੀ ਹੋਈ, ਪਾਣੀ ਹੋਈ, ਇਹ ਕੁਦਰਤ ਦਾ ਇੱਕ ਹਿੱਸਾ, ਵਾਤਾਵਰਨ ਦਾ ਇੱਕ ਹਿੱਸਾ, ਜਿਹੜਾ ਕਿ ਬਹੁਤ ਜ਼ਰੂਰੀ ਹੈ ਸਾਡੇ ਜੀਣ ਦੇ ਲਈ। ਜਿਵੇਂ ਖਾਣਾ ਸਾਡੇ ਲਈ ਜ਼ਰੂਰੀ ਹੈ, ਉਸਦੇ ਉਸੇ ਤਰ੍ਹਾਂ ਹਵਾ ਸਾਡੇ ਲਈ ਜ਼ਰੂਰੀ ਹੈ, ਪਾਣੀ ਸਾਡੇ ਲਈ ਜ਼ਰੂਰੀ ਹੈ। ਜੇ ਖਾਂਦੇ ਵੀ ਅਸੀਂ, ਉਹ ਧਰਤੀ ਤੋਂ ਪੈਦਾ ਹੁੰਦਾ। ਇਹ ਧਰਤੀ ਮਾਂ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਇਸ ਦੀ ਪੈਦਾਵਾਰ ਦੇ ਵਿੱਚੋਂ ਹੀ ਜੋ ਅਸੀਂ ਖਾਂਦੇ ਹਾਂ, ਅਨਾਜ ਖਾਂਦੇ ਹਾਂ, ਜਾਂ ਇਹ ਸਾਨੂੰ ਪਾਲਦੀ ਆ। ਇਸ ਕਰਕੇ ਅੱਜ ਅਰਥ ਡੇ ਦੇ ਉੱਤੇ ਖਾਸ ਅੱਜ ਗੱਲਬਾਤ ਆਪਾਂ ਕਰਨ ਦੇ ਲਈ ਸਾਡੇ ਨਾਲ ਡਾਕਟਰ ਪਰਮਜੀਤ, ਮਾਫ਼ ਕਰਨਾ, ਪ੍ਰਭਜੋਤ ਕੌਰ ਸਾਡੇ ਨਾਲ ਜੁੜੇ ਨੇ, ਜਿਹੜੇ ਕਿ ਕਲਾਈਮੇਟ ਚੇਂਜ ਡਿਪਾਰਟਮੈਂਟ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਬਤੌਰ ਹੈੱਡ ਨੇ ਕੰਮ ਕਰ ਰਹੇ ਨੇ। ਉਹਨਾਂ ਦਾ ਪੂਰਾ ਤਜਰਬਾ, ਉਹਨਾਂ ਦੀ ਜਿਹੜੀ ਆ ਗਿਆਨ ਆ ਜਿਹੜਾ, ਉਹ ਆਪਾਂ ਸਰੋਤਿਓ ਉਹਨਾਂ ਤੋਂ ਲੈਣਾ, ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਸਾਡੇ ਆਲੇ ਦੁਆਲੇ ਹੋ ਕੀ ਰਿਹਾ, ਸਾਡੇ ਇਨਵਾਇਰਮੈਂਟ ਦੇ ਵਿੱਚ ਕਿੰਨੇ ਬਦਲਾਅ ਆ ਰਹੇ ਨੇ। ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹਾਂ, ਅਸੀਂ ਆਪਣੀ ਲਾਈਫ ਵਿੱਚ ਬਿਜ਼ੀ ਹਾਂ, ਜਾਂ ਅਸੀਂ ਮੋਬਾਈਲ ਫੋਨ ਜਾਂ ਇੰਟਰਨੈਟ ਦੇ ਵਿੱਚ ਬਿਜ਼ੀ ਹਾਂ। ਇਹ ਸਾਰੀ ਜਾਣਕਾਰੀ ਸਾਨੂੰ ਹੋਣੀ ਬਹੁਤ ਜ਼ਰੂਰੀ ਹੈ, ਤਾਂ ਹੀ ਅਸੀਂ ਜਿਹੜੇ ਬਦਲਾਅ ਬੁਰੇ ਹੋ ਰਹੇ ਨੇ ਵਾਤਾਵਰਨ ਦੇ ਵਿੱਚ, ਉਹਦੇ ਬਾਰੇ ਜਾਗਰੂਕ ਹੋ ਪਾਵਾਂਗੇ। ਸਾਡੇ ਨਾਲ ਪ੍ਰਭਜੋਤ ਕੌਰ ਮੌਜੂਦ ਨੇ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜੀ।
ਸਭ ਤੋਂ ਪਹਿਲਾਂ ਤੇ ਅਰਥ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ।
ਤੁਹਾਨੂੰ ਵੀ, ਸਾਰਿਆਂ ਨੂੰ ਜੀ ਬਹੁਤ ਬਹੁਤ ਮੁਬਾਰਕਾਂ
ਜੀ। ਸਭ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ, ਆਪਾਂ ਜਾਣਨਾ ਚਾਹਾਂਗੇ ਕਿ ਜੇ ਵਾਤਾਵਰਨ ਜਿਹੜਾ ਬਦਲ ਰਿਹਾ, ਕਲਾਈਮੇਟ ਚੇਂਜ ਹੋ ਰਿਹਾ ਲਗਾਤਾਰ, ਇਹ ਕਿਉਂ ਬਦਲ ਰਿਹਾ, ਕੀ ਕਾਰਨ ਹੈ ਕਿ ਤੁਸੀਂ ਲਗਾਤਾਰ ਸਟੱਡੀ ਕਰਦੇ ਆ ਰਹੇ ਹੋ, ਇਹ ਇੱਕਦਮ ਹੀ ਇੰਨਾ ਵੱਡਾ ਬਦਲਾਅ ਤੁਸੀਂ ਵੇਖਿਆ ਹੋਣਾ ਕਿ ਹਰ 10 ਸਾਲਾਂ ਬਾਅਦ ਕੁਝ ਨਾ ਕੁਝ ਬਹੁਤ ਵੱਡੇ ਬਦਲਾਅ ਹੁੰਦੇ ਨੇ, ਇਹ ਕਿਉਂ ਬਦਲਦਾ ਜਾ ਰਿਹਾ ਵਾਤਾਵਰਨ, ਕੀ ਇਸ ਦੇ ਕਾਰਨ ਮੰਨਦੇ ਹੋ?
ਇਸ ਤਰ੍ਹਾਂ ਜਿਹੜੀ ਧਰਤੀ ਸਾਡੀ, ਉਹਦਾ ਜਿਹੜਾ ਵਾਤਾਵਰਨ ਹੈ
ਜੀ,
ਪਰਮਾਤਮਾ ਨੇ ਜਦੋਂ ਸਾਨੂੰ ਬਖਸ਼ਿਆ ਸੀ ਤਾਂ ਉਹ ਸਾਰਾ ਕੁਝ ਬੜੇ ਬੈਲੈਂਸ
ਜੀ।
ਬੈਲੈਂਸ ਮਤਲਬ ਕਿ ਜਿਹੜਾ ਸਾਡਾ ਵਾਤਾਵਰਨ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਆਪਾਂ ਇਸ ਤਰ੍ਹਾਂ ਮੰਨ ਸਕਦੇ ਹਾਂ ਕਿ ਧਰਤੀ ਦੇ ਆਲੇ ਦੁਆਲੇ ਜਿਵੇਂ ਇੱਕ ਮੋਟੀ ਚਾਦਰ ਹੈ, ਤੇ ਉਹ ਚਾਦਰ ਜਿਹੜਾ ਹੈਗਾ ਉਹ ਗੈਸਾਂ ਦਾ ਮਿਸ਼ਰਣ ਹੈਗਾ। ਉਹਦੇ ਵਿੱਚ ਪ੍ਰਮੁੱਖ ਗੈਸ ਹੈਗੀ ਹੈ ਨਾਈਟ੍ਰੋਜਨ, ਫਿਰ ਕਾਰਬਨ ਡਾਈਆਕਸਾਈਡ, ਆਕਸੀਜਨ, ਹੋਰ ਵੀ ਕਈ ਨਾਈਟ੍ਰਸ ਆਕਸਾਈਡ ਵਗੈਰਾ ਹੋਰ ਕਈ ਗੈਸਾਂ ਨੇ। ਜਦੋਂ ਇਹ ਧਰਤੀ ਹੋਂਦ ਵਿੱਚ ਆਈ ਤਾਂ ਇਹ ਸਾਰਾ ਕੁਝ ਇੱਕ ਬੈਲੈਂਸ ਵੇ ਨਾਲ ਸੀ
ਜੀ,
ਤੇ ਧਰਤੀ ਹਰਿਆਵਲੀ ਸੀ, ਜੰਗਲ ਸੀ ਤੇ ਬਨਸਪਤੀ ਸੀ। ਹੁਣ ਹੌਲੀ ਹੌਲੀ ਜਦੋਂ ਅਸੀਂ ਆਪਣੀ ਧਰਤੀ ਦੇ ਜੰਗਲ ਜਿਹੜੇ ਆ ਕੱਟਣੇ ਸ਼ੁਰੂ ਕੀਤੇ ਤੇ ਹਰੇ ਜੰਗਲਾਂ ਦੀ ਜਗ੍ਹਾ ਅਸੀਂ ਕੰਕਰੀਟ ਦੇ ਜੰਗਲ ਉਤਾਰਨੇ ਸ਼ੁਰੂ ਕੀਤੇ, ਮਤਲਬ ਕਿ ਅਸੀਂ ਸ਼ਹਿਰੀਕਰਨ ਬਹੁਤ ਜ਼ਿਆਦਾ ਵਧਾ ਦਿੱਤਾ, ਤਾਂ ਉਹਦੇ ਨਾਲ ਕੀ ਹੈ ਕਿ ਜਿਹੜੀਆਂ ਗੈਸਾਂ ਜਿਨ੍ਹਾਂ ਵਿੱਚ ਪ੍ਰਮੁੱਖ ਕਾਰਬਨ ਡਾਈਆਕਸਾਈਡ ਆਉਂਦੀ ਹੈ, ਮੀਥੇਨ ਹੈ, ਨਾਈਟ੍ਰਸ ਆਕਸਾਈਡ ਹੈ, ਫਲੋਰੋ ਫਲੋਰੋ ਕਾਰਬਨ ਨੇ, ਇਹਨਾਂ ਦੀ ਜਿਹੜੀ ਹੈ ਐਮਿਸ਼ਨ ਕਹਿ ਸਕਦੇ ਹੈਗੇ ਆ, ਜਿਹੜਾ ਅਸੀਂ ਐਡ ਕਰਦੇ ਹਾਂ ਆਪਣੀਆਂ ਐਕਟੀਵਿਟੀਜ਼ ਦਾ, ਉਹ ਇਕਦਮ ਬਹੁਤ ਵੱਧ ਗਿਆ
ਜੀ।
ਹੁਣ ਜਿਹੜਾ ਕਰੰਟ ਲੈਵਲ ਕਾਰਬਨ ਡਾਈਆਕਸਾਈਡ ਦਾ ਹੈ ਇਸ ਵੇਲੇ ਜੋ, ਉਹ ਹੈਗਾ ਆ 411 ਪੀਪੀਐਮ ਪਰ ਮਿਲੀਅਨ, ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਕਿ ਤਕਰੀਬਨ 1950 ਜਦੋਂ ਆਪਾਂ ਕਹਿ ਸਕਦੇ ਹਾਂ ਮਸ਼ੀਨੀਕਰਨ ਦਾ ਯੁੱਗ ਸ਼ੁਰੂ ਹੋਇਆ ਸੀ, ਉਸ ਵੇਲੇ ਸਮਥਿੰਗ ਲਾਈਕ 350 ਪੀਪੀਐਮ ਸੀ, 350 ਪਾਰਟਸ ਪਰ ਮਿਲੀਅਨ ਸੀ। ਹੁਣ ਉਹ ਵਾਧਾ ਜਿਹੜਾ ਹੈਗਾ ਆ ਉਹ 411 ਪੀਪੀਐਮ ਤੇ ਪਹੁੰਚ ਗਿਆ ਤੇ ਗਾਹ ਵਧੀ ਜਾ ਰਿਹਾ। ਇਹਦੇ ਨਾਲ ਕੀ ਹੈ ਕਿ ਜਿਹੜੀਆਂ ਗੈਸਾਂ ਨੇ ਇਹ, ਜਿਵੇਂ ਮੈਂ ਦੱਸਿਆ ਸੀ ਮੋਟੀ ਚਾਦਰ ਹੈ, ਇਹ ਰਾਤ ਨੂੰ ਜਿਹੜੀ ਗਰਮੀ ਹੁੰਦੀ ਹੈ ਛੱਡਦੀ ਹੈ, ਉਹਨੂੰ ਅਸੀਂ ਲੌਂਗ ਰੇਡੀਏਸ਼ਨ ਕਹਿੰਦੇ ਹਾਂ, ਉਹਨੂੰ ਉਹ ਬਾਹਰ ਜਾਣ ਤੋਂ ਰੋਕਦੀ ਹੈ। ਤੇ ਇੱਕ ਬੈਲੈਂਸ ਵੇ ਨਾਲ ਜਦੋਂ ਚੱਲਦੀ ਹੈ, ਤੇ ਜਿਸ ਤਰ੍ਹਾਂ 100% ਮੈਂ ਜੋ ਤੁਹਾਨੂੰ ਕਹਿੰਦੀ ਹੈ ਕਿ ਲੌਂਗ ਰੇਡੀਏਸ਼ਨ ਨਿਕਲੀ, ਉਹਦੇ ਚ ਤਕਰੀਬਨ 50% ਜਿਹੜੀ ਹੈ ਜਾਂ 60% ਜਿਹੜੀ ਹੈ ਉਹ ਬਾਹਰ ਸਪੇਸ ਚ ਚਲੀ ਗਈ, ਬਾਕੀ 50% ਰਿਟੇਨ ਕਰ ਲਈ, ਤਾਂ ਉਹ ਤਾਂ ਆਪਾਂ ਕਹਿ ਸਕਦੇ ਹਾਂ ਵੀ ਲਾਈਫ ਵਾਸਤੇ ਜ਼ਰੂਰੀ ਹੈ, ਨਹੀਂ ਤਾਂ ਧਰਤੀ ਦਾ ਤਾਪਮਾਨ ਰਾਤ ਦੇ ਵੇਲੇ ਜਿਵੇਂ -50 ਜਾਂ 60 ਡਿਗਰੀ ਸੈਲਸੀਅਸ ਹੋ ਜਾਂਦਾ
ਜੀ।
ਪਰ ਹੁਣ ਜਦੋਂ ਅਸੀਂ ਗੈਸਾਂ ਦੀ ਕੋਨਸੈਂਟ੍ਰੇਸ਼ਨ ਇੰਨੀ ਜ਼ਿਆਦਾ ਵਧਾ ਦਿੱਤੀ ਹੈ, ਲੌਂਗ ਵੇਵ ਪੋਲਿਊਸ਼ਨ ਬਾਹਰ ਨਹੀਂ ਜਾ ਪਾ ਰਹੀ ਤੇ ਅੰਦਰ ਗਰਮੈਸ਼ ਪੈਦਾ ਹੋਣੀ ਸ਼ੁਰੂ ਹੋ ਗਈ। ਇਹਦੇ ਨਾਲ ਕੀ ਹੈ ਕਿ ਜੇ ਤੁਸੀਂ ਕਦੀ ਵੀ ਸਾਨੂੰ ਸਾਇੰਸਦਾਨ ਜਦੋਂ ਅੰਕੜੇ ਦੱਸਦੇ ਆ ਵੀ ਤਾਪਮਾਨ ਵੱਧ ਰਿਹਾ ਤੇ ਉਹਦੇ ਵਿੱਚ ਜਿਹੜਾ ਰਾਤ ਦਾ ਤਾਪਮਾਨ ਹੈ, ਮਿਨੀਮਮ ਟੈਂਪਰੇਚਰ ਹੈ, ਉਹ ਜ਼ਿਆਦਾ ਵੱਧ ਰਿਹਾ ਬਨਿਸਬਤ ਦਿਨ ਦੇ ਤਾਪਮਾਨ। ਹੁਣ ਇੱਕ ਸਿੰਪਲ ਜੀ ਪ੍ਰਕਿਰਿਆ ਹੈ ਕਿ ਜਦੋਂ ਆਪਾਂ ਨੂੰ ਰਾਤ ਨੂੰ ਗਰਮੀ ਜ਼ਿਆਦਾ ਲੱਗਦੀ ਹੈ
ਜੀ,
ਅਸੀਂ ਜਿਵੇਂ ਰਾਤ ਨੂੰ ਅਸੀਂ ਬੜੇ ਜਿਹਨੂੰ ਕਹਿ ਸਕਦੇ ਹੈਗੇ ਆ ਬੜੇ ਅਨਕੰਫਰਟੇਬਲ ਜੇ ਰਹਿੰਦੇ
ਹੈਗੇ,
ਇਸ ਤਰ੍ਹਾਂ ਹੀ ਸਾਡੇ ਜਿਹੜੇ ਪੇੜ ਪੌਦੇ ਨੇ ਬਨਸਪਤੀ ਹੈਗੀ ਹੈ ਉਹ ਵੀ ਉਹਦੇ ਨਾਲ ਡਿਸਟਰਬ ਹੁੰਦੀ ਹੈ। ਦੂਜਾ ਸਾਰਾ ਕੁਛ ਸਾਈਕਲ ਤੁਸੀਂ ਇਸ ਤਰ੍ਹਾਂ ਡਿਸਟਰਬ ਕਰ ਦਿੱਤੇ ਹੈਗੇ ਆ, ਨੈਚੁਰਲ ਸਾਈਕਲ ਜਿਹੜੇ ਸੀ, ਜੰਗਲ ਅਸੀਂ ਕੱਟੀ ਜਾ ਰਹੇ ਹਾਂ, ਅਸੀਂ ਕੰਕਰੀਟ ਦੇ ਜੰਗਲ ਬਣਾਈ ਜਾ ਰਹੇ ਹਾਂ, ਈਵਨ ਸੋ ਮਚ ਹੋ ਗਏ ਪਹਾੜੀ ਇਲਾਕਿਆਂ ਨੂੰ ਵੀ ਛੱਡਿਆ, ਪਹਾੜੀ ਇਲਾਕਿਆਂ ਚ ਅਸੀਂ ਹਰ ਥਾਂ ਤੇ ਸੜਕਾਂ ਬਿਲਡਿੰਗ ਉਤਾਰ ਦਿੱਤੀਆਂ
ਜੀ।
ਤੇ ਹੁਣ ਉਹਦਾ ਜਿਹੜਾ ਸਿੱਟਾ ਹੈਗਾ ਆ, ਉਹ ਜਿਹੜਾ ਮੌਸਮੀ ਬਦਲਾ ਆਇਆ, ਜਿਹੜੇ ਸਾਇੰਟਿਸਟ ਦੱਸ ਨੇ ਉਹ ਇਹ ਦੱਸਦੇ ਹੈਗੇ ਕਿ ਪਿਛਲੇ 100 ਸਾਲਾਂ ਚ ਤਕਰੀਬਨ ਧਰਤੀ ਦਾ ਤਾਪਮਾਨ 0.8 ਜਾਂ 1 ਡਿਗਰੀ ਸੈਲਸੀਅਸ ਵੱਧ ਗਿਆ। ਤੇ ਤੁਸੀਂ ਇਹ ਸੋਚੋ ਵੀ ਇਹ ਸਿਰਫ ਇੰਨਾ ਹੀ ਤਾਪਮਾਨ ਵਧਣ ਦੇ ਨਾਲ ਆਪਾਂ ਕਿੰਨੀਆਂ ਖਲਬਲੀਆਂ ਵੇਖ ਰਹੇ ਹਾਂ, ਕਦੀ ਕਿਤੇ ਹੜ੍ਹ ਆ ਜਾਂਦੇ ਆ, ਉੱਥੇ ਸੋਕਾ ਪੈ ਜਾਂਦਾ ਹੈਗਾ ਆ ਦੂਸਰੀ ਥਾਂ ਤੇ, ਨਾਲ ਹੀ ਇਕਦਮ ਮੌਸਮ ਬੜਾ ਠੰਡਾ ਠੰਡਾ ਚੱਲ ਰਿਹਾ ਹੁੰਦਾ ਹੈ ਤੇ ਵਿੱਚ ਹਫ਼ਤਾ ਆ ਜਾਂਦਾ ਜਦੋਂ ਇਕਦਮ ਗਰਮੈਸ਼ ਵੱਧ ਜਾਂਦੀ ਹੈ, ਠੰਡਾ ਹੋ ਜਾਂਦਾ ਹੈ। ਹੁਣ ਆਪਾਂ ਤਾਂ ਠੰਡ ਵਜੀ ਕੰਬਲ ਲੈ ਲਿਆ, ਗਰਮੀ ਵਜੀ ਤਾਂ ਪੱਖਾ ਚਲਾ ਲਿਆ, ਪਰ ਸਾਡੀ ਜੀਵ ਜੰਤੂ ਕੀ ਕਰੇਗਾ। ਤੋ ਇਹਦੇ ਕਰਕੇ ਮਤਲਬ ਅਸੀਂ ਸਾਰਾ ਹੀ ਵਾਤਾਵਰਨ ਜੋ ਸੀ ਪਰਮਾਤਮਾ ਵੱਲੋਂ ਦਿੱਤਾ ਉਹ ਸਾਰੇ ਨੂੰ ਡਿਸਟਰਬ ਕਰ ਦਿੱਤਾ ਹੈਗਾ।
ਇਹਦਾ ਡਾਕਟਰ ਸਾਹਿਬ ਇੱਕ ਹੋਰ ਵੀ ਸੁਣਨ ਦੇ ਵਿੱਚ ਆਉਂਦਾ ਹੁੰਦਾ, ਬਜ਼ੁਰਗਾਂ ਦੀ ਗੱਲ ਕਹਿੰਦੇ ਹੁੰਦੇ ਸੀ ਕਿ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਦੇਸੀ ਮਹੀਨਿਆਂ ਦੇ ਹਿਸਾਬ ਦੇ ਨਾਲ ਵਾਤਾਵਰਨ ਦੇ ਵਿੱਚ ਤਬਦੀਲੀ ਆਉਂਦੀ ਸੀ, ਜਦੋਂ ਸਾਉਣ ਦਾ ਮਹੀਨਾ ਆਉਂਦਾ ਸੀ ਤੇ ਨਾਲ ਹੀ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਸੀ, ਜਦੋਂ ਪੋਹ ਮਾਘ ਹੁੰਦੀ ਸੀ ਨਾਲ ਹੀ ਠੰਡਾ ਸ਼ੁਰੂ ਹੋ ਜਾਂਦੀਆਂ ਸੀ। ਹੁਣ ਆਪਾਂ ਵੇਖਦੇ ਹਾਂ ਕਿ ਜੇ ਸਾਉਣ ਦਾ ਮਹੀਨਾ ਵੀ ਆਉਂਦਾ ਤੇ ਕਈ ਕਈ ਵਾਰ ਮੀਂਹ ਨਹੀਂ ਆਉਂਦੇ, ਜਿੱਦਾਂ ਮੌਸਮ ਜਿਹੜਾ ਉਹ ਟੋਟਲੀ ਬਦਲਦਾ ਜਾ ਰਿਹਾ। ਕਹਿੰਦੇ ਆ ਕਿ ਗਰਮੀ ਜਿਹੜੀ ਪਹਿਲਾਂ ਪੈਂਦੀ ਸੀ ਹੁਣ ਹੋਰ ਆ, ਠੰਡ ਜਿਹੜੀ ਪਹਿਲਾਂ ਪੈਂਦੀ ਸੀ ਕੁਝ ਹੋਰ ਆ, ਕਿ ਲਗਾਤਾਰ ਜਿਹੜਾ ਉਹ ਜਿਹੜਾ ਬਦਲਾਅ ਉਹ ਜ਼ਿਆਦਾ ਹੁੰਦੇ ਜਾ ਰਹੇ ਨੇ ਆਪਾਂ ਦੇਖਦੇ ਹਾਂ
ਜੀ। ਬਿਲਕੁਲ, ਅਸੀਂ ਜਿਹੜੇ ਅੱਗੇ ਕੀ ਹੁੰਦਾ ਸੀ ਕਿ ਅੱਗੇ ਦੇਖੋ ਹੌਲੀ ਹੌਲੀ ਬਦਲਾਅ ਆਉਂਦੇ ਸੀ, ਜਦੋਂ ਸਰਦੀ ਆਉਂਦੀ ਸੀ ਤਾਂ ਹੌਲੀ ਹੌਲੀ ਸਰਦੀ ਸ਼ੁਰੂ ਹੁੰਦੀ ਸੀ, ਫਿਰ ਸਰਦੀ ਵੱਧਦੀ ਸੀ, ਫਿਰ ਇੱਕ ਜਿਵੇਂ ਆਪਾਂ ਕਹਿ ਸਕਦੇ ਹਾਂ ਇਹ ਤਕਰੀਬਨ 15 ਦਸੰਬਰ ਤੋਂ ਲੈ ਕੇ 15 ਜਨਵਰੀ ਆਪਾਂ ਜਿਵੇਂ ਉਦੋਂ ਆਉਂਦੀ ਆਪਣੀ ਲੋਹੜੀ ਆਉਂਦੀ ਹੈ
ਹਨਾ,
ਮਾਰਚ ਸ਼ੁਰੂ ਹੁੰਦਾ ਤੇ ਆਪਾਂ ਉਦੋਂ ਤੱਕ ਹੀ, ਉਹਦੇ ਬਾਅਦ ਕਹਿੰਦੇ ਸੀ ਜੀ ਹੁਣ ਪਾਲਾ ਮੁੱਕਣਾ ਸ਼ੁਰੂ ਹੋ ਗਿਆ। ਹੁਣ ਕੀ ਹੈ ਕਿ ਜੇ ਇਸ ਸਾਲ ਦਾ ਤੁਸੀਂ ਲਓ, ਸਾਡੇ ਇੱਥੇ ਪੰਜਾਬ ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ
ਜੀ
ਫੋਗੀ ਵੈਦਰ ਰਿਹਾ ਲਗਾਤਾਰ, ਇੰਨੇ ਦਿਨ ਤਕਰੀਬਨ 10 ਤੋਂ 15 ਦਿਨ ਬਹੁਤ ਜ਼ਿਆਦਾ ਫੋਗੀ ਵੈਦਰ ਰਿਹਾ, ਜੋ ਕਿ ਇੱਕ ਨੋਰਮਲ ਚੀਜ਼ ਨਹੀਂ ਹੈ। ਇਹ ਫੋਗੀ ਵੈਦਰ ਦਸੰਬਰ ਚ ਹੋ ਸਕਦਾ, ਜਨਵਰੀ ਚ ਹੋ ਸਕਦਾ, ਫਰਵਰੀ ਚ ਥੋੜਾ ਹੋਣਾ ਚਾਹੀਦਾ। ਸੋ ਇਹ ਕੀ ਹੈ, ਇਹ ਇੱਕ ਮਤਲਬ ਬਹੁਤ ਹੀ ਬਦਲਾਅ ਹੈਗਾ ਹੈ ਜਿਹੜਾ ਕਿ ਇੰਨਾ ਫੇਵਰੇਬਲ ਨਹੀਂ ਹੈ। ਉਹਦੇ ਬਾਅਦ ਕੀ ਹੈ ਕਿ ਫਰਵਰੀ ਦੇ ਵਿੱਚ ਇਕਦਮ ਟੈਂਪਰੇਚਰ ਅਖੀਰਲੇ ਹਫ਼ਤੇ ਜਾ ਕੇ ਇਕਦਮ ਸ਼ੂਟ ਅਪ ਕਰ ਗਿਆ, ਇੰਨਾ ਜ਼ਿਆਦਾ ਵੱਧ ਗਿਆ। ਉਹਨਾਂ ਦਿਨਾਂ ਦੇ ਵਿੱਚ ਅਸੀਂ ਦੇਖਿਆ ਜੀ ਸਾਡੇ ਇੱਥੇ ਰਿਕਾਰਡ ਹਾਈ ਕਈ ਦਿਨ ਰਿਕਾਰਡ ਹੋਇਆ। ਸੋ ਇਹ ਇਕਦਮ ਜਿਹੜੀਆਂ ਤਬਦੀਲੀਆਂ ਆਈਆਂ ਹੈਗੀਆਂ, ਕੋਈ ਚੀਜ਼ ਵੱਧ ਜਾਣੀ ਘੱਟ ਜਾਣੀ, ਤੇ ਇਹ ਡਿਸਟਰਬ ਕਰ ਰਹੇ ਹੈਗੇ ਆ। ਅਸੀਂ ਇਹਨੂੰ ਕਹਿ ਸਕਦੇ ਹਾਂ ਵੀ ਜਿਵੇਂ ਆਪਾਂ ਵਾਤਾਵਰਨ ਦੇ ਵਿੱਚ ਖਲਬਲੀ ਪੈਦਾ ਕਰਦੇ, ਇਹ ਜਿਹੜੀ ਖਲਬਲੀ ਕਿਸੇ ਵੀ ਲੈਵਲ ਤੇ ਹੋਵੇ, ਜੇ ਉਹ ਵਾਤਾਵਰਨ ਚ ਵੀ ਹੈ ਤਾਂ ਉਹ ਨੁਕਸਾਨ ਜਿਹੜਾ ਹੈਗਾ ਇਨਸਾਨਾਂ ਦਾ ਜਾਂ ਜੀਵ ਜੰਤੂਆਂ ਦਾ ਹੀ ਹੋਣਾ।
ਅੱਛਾ, ਇਸ ਖਲਬਲੀ ਨੂੰ, ਇਸ ਵਾਤਾਵਰਨ ਦੇ ਬਹੁਤ ਜ਼ਿਆਦਾ ਜਿਹੜੇ ਇਕਦਮ ਆਏ ਹੋਏ ਬਦਲਾਅ ਨੂੰ ਕੀ ਆਪਾਂ ਘੱਟ ਕਰ ਸਕਦੇ ਹਾਂ? ਕਿ ਨੋਰਮਲ ਜਿਹੜੇ ਬਦਲਾਅ ਤੁਸੀਂ ਜਿਵੇਂ ਕਹਿੰਦੇ ਹੋ ਕਿ ਪਹਿਲਾਂ ਬਦਲਾਅ ਸਨ ਪਰ ਬੜੇ ਹੌਲੀ ਹੌਲੀ ਦੇ ਵਿੱਚ ਹੋ ਰਹੇ ਸਨ, ਜਿਹੜਾ ਹੁਣ ਇਕਦਮ ਰੈਪਿਡ ਹੋ ਗਿਆ, ਕਿ ਇਹਨੂੰ ਆਪਾਂ ਫਿਰ ਤੋਂ ਇਹਦੀ ਜਿਹੜੀ ਆ ਇੰਨੀ ਤੇਜ਼ੀ ਨਾਲ ਜਿਹੜਾ ਬਦਲਾਅ ਉਹਨੂੰ ਘੱਟ ਕੀਤਾ ਜਾ ਸਕਦਾ, ਕਿਸ ਤਰ੍ਹਾਂ ਕੀਤਾ ਜਾ ਸਕਦਾ? ਕਿਉਂਕਿ ਤੁਸੀਂ ਜਦੋਂ ਕਾਰਨ ਲੱਭਦੇ ਹੋ ਫਿਰ ਉਹਦੇ ਹੱਲ ਵੀ ਲੱਭਣ ਦੀ ਕੋਸ਼ਿਸ਼ ਕਰਦੇ ਹੋ ਕਿ ਕਿਵੇਂ ਹੋ ਸਕਦਾ ਇਹ ਸਭ ਠੀਕ।
ਦੇਖੋ ਜੀ, ਇਹਦਾ ਸਿੰਪਲ ਜਿਹਾ ਹੱਲ ਤਾਂ ਇਹ ਹੈ ਵੀ ਜਿਹੜੀਆਂ ਅਸੀਂ ਗ੍ਰੀਨ ਹਾਊਸ ਗੈਸਿਸ ਦੀ ਐਮਿਸ਼ਨ ਇੰਨੀ ਜ਼ਿਆਦਾ ਵਧਾ ਦਿੱਤੀ ਹੈ
ਜੀ,
ਅਸੀਂ ਜਿਹੜੇ ਪੇੜ ਪੌਦੇ ਹਰਿਆਵਲ ਜਿਹੜੀ ਹੈ ਉਹਨੂੰ ਖਤਮ ਕਰਨਾ ਸ਼ੁਰੂ ਕੀਤਾ ਹੈ, ਸਾਨੂੰ ਫੇਰ ਦੁਬਾਰਾ ਉਸ ਪਾਸੇ ਨੂੰ ਜਾਣਾ ਹੀ ਪਵੇਗਾ ਜੇ ਅਸੀਂ ਚਾਹੁੰਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਜਿਹੜੀ ਇਨਸਾਨੀ ਆਬਾਦੀ ਸੀ ਉਹ ਚੱਲੇ। ਅੱਗੇ ਮੰਨ ਸੀ ਕਿ ਉਹ ਕਹਿੰਦੇ ਸੀ ਵੀ ਜਿਵੇਂ ਆਪਣੇ ਪੰਜਾਬ ਚ ਸਾਡੇ ਕੋਲ ਕਾਸ਼ਤ ਹੀ ਹੁੰਦੀ ਹੈ, ਅੱਗੇ ਸੀ ਕਿ ਹਰ ਤਰ੍ਹਾਂ ਦੀ ਵੱਖਰੀ ਵੱਖਰੀ ਡਾਇਵਰਸਿਫਿਕੇਸ਼ਨ ਸੀ
ਜੀ,
ਦਾਲਾਂ ਵੀ ਹੁੰਦੀਆਂ ਸੀ, ਤੇਲ ਦੀ ਫਸਲਾਂ ਵੀ ਹੁੰਦੀਆਂ ਸੀ, ਕਪਾਹ ਵੀ ਸੀ, ਮੱਕੀ ਵੀ ਸੀ। ਹੁਣ ਕੀ ਹੈ ਕਿ ਤੁਸੀਂ ਦੇਖੋ ਸਿਰਫ ਕਣਕ ਤੇ ਝੋਨਾ ਹੀ ਚੱਲਦਾ
ਜੀ। ਵਾਕਿਆ
ਇਸੇ ਤਰੀਕੇ ਨਾਲ ਹੋਰ ਵੀ ਕਈ ਪੁਆਇੰਟ ਆਉਂਦੇ ਆ, ਅਸੀਂ ਦਰਖਤ ਜਿਹੜੇ ਹੈਗੇ ਆ ਉਹ ਕੱਟੀ ਜਾਂਦੇ ਆ ਕੱਟੀ ਜਾਂਦੇ ਆ, ਸੋਚਦੇ ਨੀ ਕਿ ਲਗਾਉਣੇ ਆ। ਜੇ ਅਸੀਂ ਦਰਖਤ ਲਗਾਉਣੇ ਵੀ ਆ ਤੇ ਅਸੀਂ ਇਹ ਨੀ ਸੋਚਦੇ ਅੱਗੇ ਹੁੰਦੇ ਸੀ ਜੀ ਤੁਸੀਂ ਲਾਓ ਫਲਦਾਰ ਦਰਖਤ ਲਾਓ ਜਾਂ ਤੁਸੀਂ ਛਾਂ ਵਾਲੇ ਦਰਖਤ ਲਗਾਓ। ਅੱਜ ਕੱਲ ਅਸੀਂ ਕੀ ਕਰਦੇ ਹਾਂ, ਅਸੀਂ ਥੋੜਾ ਜਿਹਾ ਜਿਹੜੀ ਵੀ ਪਲਾਂਟੇਸ਼ਨ ਵੀ ਕਰਦੇ ਹਾਂ ਉਹ ਕਮਰਸ਼ੀਅਲ ਬੇਸਿਸ ਤੇ ਕਰਦੇ ਹੈਗੇ ਆ, ਸੋਚਦੇ ਨੀ ਹੈਗੇ ਅਸੀਂ ਇਸ ਦੇ ਬਾਰੇ ਕਿ ਸਿਰਫ ਅਸੀਂ ਆਪਣੇ ਵੀ ਸੋਚਣਾ ਸ਼ੁਰੂ ਕਰ ਦਿੱਤਾ। ਜਿਹੜੀ ਹਿਊਮਨ ਨੇਚਰ ਦੇ ਵਿੱਚ ਵੀ ਇੱਕ ਤਰ੍ਹਾਂ ਦੀ ਤੁਸੀਂ ਨਹੀਂ ਦੂਸਰੇ ਦੇ ਬਾਰੇ ਸੋਚਦੇ, ਉਹਦੇ ਕਰਕੇ ਹੀ ਇਹ ਸਾਰੀਆਂ ਪ੍ਰੋਬਲਮਸ ਆ ਰਹੀਆਂ। ਅਸੀਂ ਹੋਲਿਸਟਿਕ ਵੇ ਨਾ ਕਦੀ ਵੀ ਨਹੀਂ ਉਸ ਤੋਂ ਚੱਲਦੇ ਹੈਗੇ
ਜੀ।
ਜੇ ਅਸੀਂ ਸੜਕਾਂ ਬਣਾਉਣੀਆਂ ਸ਼ੁਰੂ ਕੀਤੀਆਂ, ਸੜਕਾਂ ਹੀ ਬਣਾਈ ਜਾਂਦੇ ਹਾਂ, ਸੜਕਾਂ ਹੀ ਬਣਾਈ ਜਾਂਦੇ ਹਾਂ, ਅਸੀਂ ਉਹਦੇ ਲਈ ਜਿਹੜਾ ਬਾਰਿਸ਼ ਦਾ ਪਾਣੀ ਹੈ ਉਹ ਕਿਉਂ ਸਾਰਾ ਦਾ ਸਾਰਾ ਸਾਡਾ ਉਹਦੇ ਚ ਜਾਵੇ, ਨਾਲਿਆਂ ਚ ਟ੍ਰੇਨ ਚ ਜਾਵੇ, ਉਹ ਕਿਉਂ ਨੀ ਅਸੀਂ ਰੀਚਾਰਜ ਕਰਨ ਦੀ ਕੋਸ਼ਿਸ਼ ਕਰਦੇ ਹੈਗੇ? ਅਸੀਂ ਇਹੋ ਜਿਹੇ ਸਿਸਟਮ ਕਿਉਂ ਨੀ, ਜਿਹਨੂੰ ਅਸੀਂ ਕਹੀਦਾ ਨਾ ਹੁਣ ਵੀ ਜੇ ਅਸੀਂ ਸਿਟੀ ਵੀ ਡਿਵੈਲਪ ਕਰਨੀ ਆ ਤਾਂ ਉਹਨੂੰ ਸਮਾਰਟ ਸਿਟੀ ਬਣਾਓ, ਕਲਾਈਮੇਟ ਸਮਾਰਟ ਸਿਟੀ, ਤੇ ਉਹਦੇ ਵਿੱਚ ਵਾਟਰ ਦੀ ਵੀ ਡਿਸਪੋਜ਼ਲ ਪ੍ਰੋਪਰ ਹੋਵੇ
ਜੀ।
ਉਹਦੇ ਵਿੱਚ ਜੇ ਤੁਸੀਂ ਇੱਕ ਆਪਣੀ ਬਿਲਡਿੰਗ ਬਣਾਈ ਹੈ ਤੇ ਬਿਲਡਿੰਗ ਦੇ ਵਿੱਚ ਕਿੰਨਾ ਮਾੜਾ ਲੱਗਦਾ ਕਿ ਸਵੇਰ ਦੇ ਟਾਈਮ ਤੁਸੀਂ ਅੰਦਰ ਲਾਈਟਾਂ ਲਗਾ ਕੇ ਬੈਠਦੇ ਹੋ, ਕਿਉਂ ਨੀ ਅਸੀਂ ਉਹਦੀ ਵੈਂਟੀਲੇਸ਼ਨ ਜਾਂ ਉਹਦੀ ਅਸੀਂ ਲਾਈਟ ਦਾ ਇਸ ਤਰ੍ਹਾਂ ਕਰਦੇ ਹਾਂ ਕਿ ਦਿਨ ਦੇ ਟਾਈਮ ਜੇ ਸੂਰਜ ਦੀ ਰੋਸ਼ਨੀ ਆਉਂਦੀ ਹੈ ਤੇ ਅਸੀਂ ਲਾਈਟਾਂ ਨਾ ਜਗਾਈਏ। ਭਾਰਤ ਇੱਕ ਇਹੋ ਜਿਹਾ ਦੇਸ਼ ਹੈਗਾ ਹੈ ਜਿਹਦੇ ਵਿੱਚ ਸੌਰ ਊਰਜਾ ਦੀ ਕੋਈ ਕਮੀ ਨਹੀਂ, ਤੇ ਅਸੀਂ ਕਿਉਂ ਨੀ ਸੋਲਰ ਤੇ ਜ਼ਿਆਦਾ ਆਪਣਾ ਇਨਵੈਸਟਮੈਂਟ ਕਰਦੇ ਹਾਂ, ਗਵਰਨਮੈਂਟ ਵੀ ਕਰੇ ਇਸ ਪਾਸੇ, ਆਪਣੇ ਵੀ ਤੁਸੀਂ ਜੇ ਇੰਡੀਵਿਜੁਅਲ ਲੈਵਲ ਤੇ ਵੀ ਜਿੰਨਾ ਵੀ ਇਸ ਪਾਸੇ ਵੱਲ ਨੂੰ ਤੁਰ ਸਕਦੇ ਹੋ ਕੋਸ਼ਿਸ਼ ਕਰੋ। ਜ਼ਰੂਰੀ ਤਾਂ ਨਹੀਂ ਕਿ ਹਰ ਚੀਜ਼ ਗਵਰਨਮੈਂਟ ਨੇ ਹੀ ਕਰਨੀ ਹੈ, ਅਸੀਂ ਆਪ ਵੀ ਕੁਛ ਨਾ ਕੁਛ ਸੋਚ ਕੇ ਜੇ ਅਸੀਂ ਥੋੜੇ ਜਿਹੇ ਡਿਸਟੈਂਸ ਤੇ ਵੀ ਜਾਣਾ ਤਾਂ ਅਸੀਂ ਕਹਿੰਦੇ ਹਾਂ ਵੀ ਅਸੀਂ ਤਾਂ ਕਾਰ ਚ ਜਾਣਾ, ਕਿਉਂ ਕਾਰ ਚ ਜਾਣਾ
ਜੀ?
ਹਰ ਬੰਦਾ ਕਿਉਂ ਵੱਖਰੀ ਤਰੀਕ ਜਾਂਦਾ ਹੈਗਾ, ਕਿਉਂ ਨੀ ਅਸੀਂ ਥੋੜਾ ਤੁਰਨ ਲਈ ਬੈਠੇ ਤੇ ਅਸੀਂ ਜਿਮ ਚ ਜਾ ਕੇ ਇੰਨਾ ਟਾਈਮ ਸਪੈਂਡ ਕਰਦੇ ਹਾਂ ਆਪਣੀ ਬੋਡੀ ਵਾਸਤੇ, ਅਸੀਂ ਥੋੜਾ ਬਹੁਤਾ ਤੁਰ ਫਿਰ ਕੇ ਵੀ, ਮਤਲਬ ਇਹ ਕਿ ਜਿਹੜਾ ਪੁਰਾਣਾ ਸਾਡਾ ਜਿਹੜੇ ਵੱਡੇ ਵਡੇਰੇ ਜਿਹੋ ਜਿਹਾ ਲਾਈਫ ਸਟਾਈਲ ਅਪਣਾਉਂਦੇ ਸੀ, ਸਾਨੂੰ ਕਿਤੇ ਨਾ ਕਿਤੇ ਉਸ ਪਾਸੇ ਨੂੰ ਥੋੜਾ ਬਹੁਤ ਮੂਵ ਕਰਨਾ ਪਏਗਾ।
ਅੱਛਾ ਡਾਕਟਰ ਸਾਹਿਬ, ਲੱਗਦਾ ਕਿ ਜਿਸ ਤਰ੍ਹਾਂ ਦੁਨੀਆ ਮਤਲਬ ਆਪਣੇ ਆਪ ਦਾ ਸੋਚਣ ਲੱਗ ਗਈ ਆ, ਉਹ ਅੱਗੇ ਵਾਲੀਆਂ ਪੀੜ੍ਹੀਆਂ ਦਾ ਵੀ ਨਹੀਂ ਸੋਚਦੀ, ਉਹਨਾਂ ਨੂੰ ਲੱਗਦਾ ਕਿ ਭਾਵੇਂ ਸਾਡੇ ਹੀ ਉਹ ਪੀੜ੍ਹੀਆਂ ਹੋਣਗੀਆਂ, ਉਹਨਾਂ ਨੂੰ ਲੱਗਦਾ ਕਿ ਪਾਣੀ ਖਤਮ ਹੋਊਗਾ ਤਾਂ ਸਾਡੇ ਜਿਉਂਦੇ ਜਿਉਂਦੇ ਤਾਂ ਖਤਮ ਨਹੀਂ ਹੋਣ ਲੱਗਾ, ਆਪ ਅਗਲੇ ਵਾਲੇ ਆਪ ਦੇਖ ਲੈਣਗੇ। ਜੇ ਉਹਨਾਂ ਨੂੰ ਲੱਗਦਾ ਕਿ ਹਵਾ ਜਿਹੜੀ ਖਰਾਬ ਹੋਏਗੀ ਅੱਗੇ ਵਾਲੇ ਦੇਖ ਲੈਣਗੇ। ਕੀ ਲੱਗਦਾ ਕਿ ਇਨਸਾਨ ਇੰਨਾ ਆਪਣੇ ਆਪ ਦਾ ਹੀ ਸੋਚਦਾ ਹੈ ਜਿਸ ਦੇ ਨਾਲ ਕਿ ਜਿਹੜੇ ਹੋਰ ਵੀ ਬੁਰੇ ਪ੍ਰਭਾਵ ਪੈ ਰਹੇ ਨੇ ਇਸ ਤਰ੍ਹਾਂ ਦੀ ਜਿਹੜੀ ਸੋਚਣੀ ਹੈ? ਤੁਸੀਂ ਜਿਵੇਂ ਬਜ਼ੁਰਗਾਂ ਦੀ ਗੱਲ ਕੀਤੀ ਹੈ ਕਿ ਉਹ ਐਵੇਂ ਨਹੀਂ ਸੀ ਸੋਚਦੇ, ਸਾਡੇ ਵਿੱਚ ਪੜ੍ਹਾਈ ਲਿਖਾਈ ਜ਼ਿਆਦਾ ਹੋਣ ਦੇ ਬਾਵਜੂਦ ਅਸੀਂ ਇਸ ਤਰ੍ਹਾਂ ਸੋਚਦੇ ਹਾਂ ਜਿਹਦਾ ਨਤੀਜਾ ਜਿਹੜਾ ਉਹ ਆਪਾਂ ਭੁਗਤ ਰਹੇ ਹਾਂ
ਜੀ। ਬਿਲਕੁਲ, ਅਸੀਂ ਹੁਣ ਮਤਲਬ ਸਿਰਫ ਆਪਣੇ ਬਾਰੇ ਹੀ ਸੋਚਣਾ ਸ਼ੁਰੂ ਕਰ ਦਿੱਤਾ
ਹੈ,
ਅਸੀਂ ਮਤਲਬ ਨਹੀਂ ਸੋਚਦੇ ਕਿ ਆਉਣ ਵਾਲੀ ਸਾਡੀ ਪੀੜ੍ਹੀ ਕੀ ਕਰੇਗੀ, ਜੇ ਅੱਜ ਇਹ ਪਾਣੀ ਖਤਮ ਹੋ ਜਾਏਗਾ ਜਾਂ ਹਵਾ ਇੰਨੀ ਜ਼ਿਆਦਾ ਪ੍ਰਦੂਸ਼ਿਤ ਕਰ ਦਿੰਦੇ ਹੈਗੇ ਆ ਤੇ ਉਹਨੂੰ ਸਾਫ਼ ਕਿੱਥੋਂ ਲੈਣਾ ਹੈਗਾ ਹੈ। ਸੋ ਇਹ ਇੱਕ ਫੈਕਟ ਹੈਗਾ ਹੈ ਕਿ ਸਾਡੇ ਤੇ ਬਾਣੀ ਚ ਪਵਨ ਗੁਰੂ ਪਾਣੀ ਪਿਤਾ
ਜੀ,
ਪਵਨ ਗੁਰੂ ਜਿਹੜਾ ਹੈਗਾ ਹੈ ਤੇ ਪਾਣੀ ਨੂੰ ਤੇ ਧਰਤੀ ਨੂੰ ਮਾਂ ਮੰਨਿਆ ਜਾਂਦਾ ਹੈ, ਜਿਹੜੇ ਕੁਦਰਤੀ ਸਰੋਤ ਸੀ ਸਾਡੇ ਗੁਰੂਆਂ ਨੇ ਉਹਨੂੰ ਇੰਨਾ ਮਾਤਾ ਪਿਤਾ ਦੇ ਗੁਰੂ ਦਾ ਦਰਜਾ ਦਿੱਤਾ
ਜੀ,
ਅਸੀਂ ਉਸ ਦੇ ਬਾਰੇ ਬਿਲਕੁਲ ਵੀ ਨੀ ਸੋਚਦੇ ਹੈਗੇ। ਕਿਉਂ ਨੀ ਸੋਚਦੇ ਹੈਗੇ? ਅਸੀਂ ਕਿਉਂ ਨੀ ਕੋਸ਼ਿਸ਼ ਕਰਦੇ ਕਿ ਭਾਵੇਂ ਅਸੀਂ ਲੋਅ ਲੈਵਲ ਤੋਂ ਹੀ ਸ਼ੁਰੂ ਕਰੀਏ ਪਰ ਅਸੀਂ ਐਫਰਟ ਤਾਂ ਕਰੀਏ। ਥੋੜਾ ਬਹੁਤਾ ਅਸੀਂ ਆਪਣੇ ਈਵਨ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ, ਜਿਹੜੇ ਸਾਡੇ ਬੱਚੇ ਨੇ, ਅਸੀਂ ਉਹਨਾਂ ਦੇ ਵਿੱਚ ਵੀ ਅਵੇਅਰਨੈਸ ਕ੍ਰੀਏਟ ਕਰੀਏ। ਕਈ ਵਾਰ ਤਾਂ ਇਹ ਹੁੰਦਾ ਹੈ ਕਿ ਬੱਚੇ ਹੀ ਆ ਕੇ ਤੁਹਾਨੂੰ ਸਮਝਾਉਣ ਲੱਗ ਦਿੰਦੇ ਹੈਗੇ, ਜਦੋਂ ਸਕੂਲ ਦੇ ਵਿੱਚ ਸੁਣ ਕੇ ਆਉਂਦੇ ਆ ਗੱਲ, ਉਹ ਹੀ ਆ ਕੇ ਆਪਣੇ ਪੇਰੈਂਟਸ ਨੂੰ ਸਮਝਾਉਣ ਲੱਗ ਦਿੰਦੇ ਕਿ ਨਹੀਂ ਇਸ ਤਰ੍ਹਾਂ ਨੀ ਜੀ, ਇਸ ਤਰ੍ਹਾਂ ਕਰਨਾ ਚਾਹੀਦਾ ਹੈਗਾ। ਬਿਜਲੀ ਜਿਹੜੀ ਹੈ ਕੋਈ ਜ਼ਰੂਰੀ ਥੋੜਾ ਵੀ, ਤੁਸੀਂ ਆਪਣੇ ਸਾਰੇ ਘਰ ਦੇ ਵਿੱਚ ਦੀਵਾਲੀ ਬਣਾਉਣੀ ਜੀ ਹੈ, ਤੁਸੀਂ ਉਹਨੂੰ ਜਿੱਥੇ ਤੁਸੀਂ ਬੈਠੇ ਹੋ, ਜਿਹੜੇ ਕਮਰੇ ਚ ਬੈਠੇ ਹੋ, ਉੱਥੇ ਲਾਈਟ ਲਗਾਓ, ਉੱਥੇ ਪੱਖਾ ਜਾਂ ਜੇ ਏਅਰ ਕੰਡੀਸ਼ਨਰ ਵੀ ਚਲਾਉਣਾ ਹੈਗਾ ਤਾਂ ਜਦੋਂ ਮੌਸਮ ਹੈ ਏਅਰ ਕੰਡੀਸ਼ਨਰ ਤਾਂ ਉਦੋਂ ਚਲਾਓ, ਸਾਰਾ ਸਾਲ ਏਅਰ ਕੰਡੀਸ਼ਨਰ ਚਲਾਉਣ ਦਾ ਕੀ ਮਤਲਬ ਹੈ? ਕਾਰ ਦੇ ਅਸੀਂ ਸ਼ੀਸ਼ੇ ਖੁੱਲੇ ਕਿਉਂ ਨੀ ਰੱਖ ਸਕਦੇ
ਜੀ
ਜੇ ਮੌਸਮ ਪਰਮਿਟ ਕਰਦਾ? ਇਹੋ ਜਿਹੀਆਂ ਚੀਜ਼ਾਂ ਨੇ, ਤੁਸੀਂ ਆਪਣੇ ਆਲੇ ਦੁਆਲੇ ਹਰਿਆਵਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰੋ। ਇਹ ਉਪਰਾਲੇ ਸਾਨੂੰ ਕਰਨੇ ਹੀ ਪੈਣਗੇ, ਤਾਂ ਹੀ ਸਾਡੇ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹਦੇ ਵਾਸਤੇ ਅਸੀਂ ਆਪਣੀ ਧਰਤੀ ਜਿਹੋ ਜਿਹੀ ਸਾਡੇ ਵੱਡੇ ਵਡੇਰਿਆਂ ਨੇ ਸਾਨੂੰ ਦਿੱਤੀ ਹੈ, ਤਾਂ ਹੀ ਅਸੀਂ ਉਹਨਾਂ ਨੂੰ ਦੇ ਪਾਵਾਂਗੇ।
ਅੱਛਾ, ਪੰਜਾਬ ਦੇ ਇੱਕ ਬੜਾ ਇਲਜ਼ਾਮ ਵੀ ਲੱਗਦਾ ਹੁੰਦਾ ਹੈ ਕਿ ਜਦੋਂ ਆਪਾਂ ਫਸਲ ਵੱਢਦੇ ਹਾਂ, ਚਾਹੇ ਉਹ ਪਰਾਲੀ ਝੋਨੇ ਦੀ ਹੋਵੇ, ਚਾਹੇ ਉਹ ਨਾੜ ਹੋਵੇ ਕਣਕ ਦਾ, ਤਾਂ ਉਹ ਕਿਸਾਨ ਕੀ ਕਰਦੇ ਨੇ ਕਿ ਜਲਦੀ ਜਲਦੀ ਅਗਲੀ ਫਸਲ ਬੀਜਣ ਦੇ ਚੱਕਰ ਦੇ ਵਿੱਚ ਉਹਨੂੰ ਲੂਹ ਦਿੰਦੇ ਨੇ, ਉਹਨੂੰ ਸਾੜ ਦਿੰਦੇ, ਜਿਹਦੇ ਨਾਲ ਬਹੁਤ ਸਾਰਾ ਧੂੰਆਂ ਵੀ ਹੁੰਦਾ। ਅਤੇ ਗੁਆਂਢੀ ਰਾਜ ਕਈ ਵਾਰ ਇਹ ਇਲਜ਼ਾਮ ਵੀ ਲਾਉਂਦੇ ਨੇ ਕਿ ਜੇ ਪ੍ਰਦੂਸ਼ਣ ਸਾਡੇ ਜਿਹੜਾ ਆਇਆ ਹੈ ਜ਼ਿਆਦਾ, ਉਹ ਇਸ ਦੀ ਬਦੌਲਤ ਆ। ਕੀ ਮੰਨਦੇ ਹੋ ਕਿ ਇਸ ਦੇ ਨਾਲ ਬਹੁਤ ਜ਼ਿਆਦਾ ਪ੍ਰਦੂਸ਼ਣ ਪੂਰੀ ਦੁਨੀਆ ਦੇ ਵਿੱਚ ਇਸ ਕਰਕੇ ਹੋਇਆ? ਹਾਂ, ਇਹ ਜ਼ਰੂਰ ਹੈ ਕਿ ਪੰਜਾਬ ਜਦੋਂ ਉਹ ਸੀਜ਼ਨ ਆਉਂਦਾ ਹੈ ਅਤੇ ਉਦੋਂ ਸਾਹ ਲੈਣਾ ਵਾਕਿਆ ਹੀ ਮੁਸ਼ਕਲ ਹੋ ਜਾਂਦਾ। ਜਾਂ ਹੋਰ ਵੀ ਇਹਦੇ ਫੈਕਟਰ ਤੁਸੀਂ ਮੰਨਦੇ ਹੋ?
ਇਸ ਤਰ੍ਹਾਂ ਜੀ, ਜਿਹੜੇ ਤੁਸੀਂ ਗੱਲ ਕੀਤੀ ਹੈ ਪਰਾਲੀ ਨੂੰ ਅੱਗ ਲਗਾਉਣ ਦੀ, ਇਹ ਪਰਾਲੀ ਨੂੰ ਅੱਗ ਲਗਾਉਣਾ ਜਿਹੜਾ ਕਿਸੇ ਵੀ ਤਰੀਕੇ ਨਾਲ ਜਸਟੀਫਾਈ ਨਹੀਂ ਹੈ, ਇਹ ਚੀਜ਼ ਗਲਤ ਹੈ। ਪਰ ਗੱਲ ਇਹ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਮੌਸਮ ਦੇ ਕੁਛ ਇਹੋ ਜਿਹੇ ਪੈਰਾਮੀਟਰ ਵੀ ਇਹੋ ਜਿਹੇ ਹੁੰਦੇ ਆ ਕਿ ਉਦੋਂ ਐਟਮੋਸਫੇਅਰ ਜਿਹੜਾ ਉਹ ਬਿਲਕੁਲ ਸਟੇਬਲ ਹੋਇਆ ਹੁੰਦਾ, ਕਿਉਂਕਿ ਹਵਾ ਨੀ ਚੱਲਦੀ, ਤਾਪਮਾਨ ਇਕਦਮ ਜਦੋਂ ਆ ਸਪਟੰਬਰ ਦੇ ਬਾਅਦ ਅਕਤੂਬਰ ਮਹੀਨਾ ਆਉਂਦਾ ਤੇ ਤਾਪਮਾਨ ਇਕਦਮ ਡਿੱਗਣੇ ਸ਼ੁਰੂ ਹੋ ਜਾਂਦੇ ਆ, ਲੋਅ ਟੈਂਪਰੇਚਰ ਹੋ ਜਾਂਦੇ ਆ, ਹਵਾ ਚੱਲਦੀ ਨੀ ਹੈਗੀ, ਹਵਾ ਚੱਲਦੀ ਨੀ ਤਾਂ ਜਿੱਥੇ ਵੀ ਜੋ ਵੀ ਪੋਲੂਸ਼ਨ ਜਿੱਥੋਂ ਦੀ ਵੀ ਹੈ ਉਹ ਉੱਥੇ ਖੜ ਜਾਂਦੀ, ਉੱਥੇ ਖੜੀ ਹੋ ਜਾਂਦੀ ਹੈ, ਸਥਿਰਤਾ ਆ ਜਾਂਦੀ, ਸਥਿਰਤਾ ਆਉਣ ਦੇ ਨਾਲ ਕੋਈ ਮੂਵਮੈਂਟ ਨੀ ਹੋ ਪਾਉਂਦੀ ਜੀ। ਤੇ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ ਇਹ ਐਪੀਸੋਡ ਹੁੰਦੇ ਹੈਗੇ ਆ ਜਿਹੜੀ ਝੋਨੇ ਦੀ ਨਾੜ ਜਿਹੜੀ ਹੈਗੀ ਆ ਉਹਨੂੰ ਜਿਹੜੀ ਪਰਾਲੀ ਨੂੰ ਅੱਗੇ ਪੈ ਜਾਂਦੀ ਹੈ, ਤਾਂ ਹੀ ਕਰਕੇ ਰੌਲਾ ਪੈ ਜਾਂਦਾ। ਜੇ ਨਾ ਵੀ ਇੱਥੇ ਲੱਗੇ, ਅੱਗ ਨਾ ਲੱਗੇ, ਤਾਂ ਵੀ ਜਿਹੜਾ ਹੈਗਾ ਉਸ ਵੇਲੇ ਸਥਿਰ ਵਾਤਾਵਰਨ ਹੋਣ ਕਰਕੇ ਸਾਰੇ ਪਾਸੇ ਪੋਲੂਸ਼ਨ ਦਾ ਵੈਸੇ ਵੀ ਲੈਵਲ ਬਹੁਤ ਵੱਧ ਜਾਂਦਾ। ਉਹਨਾਂ ਦਿਨਾਂ ਤੁਸੀਂ ਦੇਖਿਆ ਹੋਏਗਾ ਕਿ ਜੇ ਇੱਕ ਦਿਨ ਵੀ ਹਵਾ ਤੇਜ਼ ਚੱਲ ਜਾਏ ਤਾਂ ਇਕਦਮ ਵਾਤਾਵਰਨ ਸਾਰਾ ਕੁਛ ਸਾਫ਼ ਹੋ ਜਾਂਦਾ
ਜੀ।
ਸੋ ਇਹ ਕਹਿਣਾ ਕਿ ਉਸ ਪ੍ਰਦੇਸ਼ ਦੇ ਕਰਕੇ ਪ੍ਰਦੂਸ਼ਣ ਆਇਆ ਇਹ ਇੰਨਾ ਜਸਟੀਫਾਈ ਨਹੀਂ ਹੈ, ਕਿਉਂਕਿ ਪ੍ਰਦੂਸ਼ਣ ਦਾ ਹਰ ਪਾਸੇ ਹੀ ਹੋਇਆ ਹੁੰਦਾ। ਤੇ ਇਹ ਥੋੜਾ ਜਿਹਾ ਵਾਤਾਵਰਨ ਦਾ ਉਸ ਟਾਈਮ ਤੇ ਇਹੋ ਜਿਹਾ ਕੰਡੀਸ਼ਨ ਹੋ ਜਾਂਦੀਆਂ ਹੈਗੀਆਂ, ਹਵਾ ਨਾ ਚੱਲਣ ਕਰਕੇ, ਤਾਪਮਾਨ ਘਟਣ ਕਰਕੇ ਵੀ ਸਟੈਬਿਲਿਟੀ ਆ ਜਾਂਦੀ ਹੈ, ਸਥਿਰਤਾ ਆ ਜਾਂਦੀ ਹੈਗੀ ਆ। ਤੇ ਜਦੋਂ ਵੀ ਜੇ ਉਹਨਾਂ ਦਿਨਾਂ ਚ ਕਿਤੇ ਇੱਕ ਦਿਨ ਥੋੜੀ ਜਿਹੀ ਵੀ ਬਾਰਿਸ਼ ਪੈ ਜਾਏ, ਭਾਵੇਂ ਬਾਰਿਸ਼ ਟ੍ਰੇਸ ਹੀ ਪਵੇ, ਇੱਕ ਮਿਲੀਮੀਟਰ ਜਾਂ ਦੋ ਮਿਲੀਮੀਟਰ ਵੀ ਪਵੇ, ਤਾਂ ਇਕਦਮ ਆਪਾਂ ਦੇਖਦੇ ਹਾਂ ਕਿ ਵਾਤਾਵਰਨ ਇੰਨਾ ਸਾਫ਼ ਹੋ ਜਾਂਦਾ। ਇਸ ਸਾਲ ਵੀ ਜਦੋਂ ਅਕਤੂਬਰ ਮਹੀਨੇ ਦੇ ਵਿੱਚ ਐਂਡ ਚ ਇੱਕ ਦਿਨ ਬਾਰਿਸ਼ ਹੋਈ ਤਾਂ ਸੜਕਾਂ ਦੇ ਉੱਤੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਨਾ ਉਹ ਕਾਲੀ ਕਾਲੀ ਮਿੱਟੀ ਜੰਮ ਗਈ ਹੈ
ਜੀ,
ਕਿਉਂਕਿ ਉਹਦਾ ਰੀਜ਼ਨ ਇਹ ਸੀ ਕਿ ਉਹ ਜਿਹੜਾ ਸਾਰਾ ਸੂਟ ਪਾਰਟੀਕਲ ਜਾਂ ਜਿਹਨੂੰ ਕਹਿ ਸਕਦੇ ਹਾਂ ਸਵਾਹ ਦੇ ਕਣ ਸੀ ਉਹ ਵਾਤਾਵਰਨ ਚ ਸਥਿਰ ਹੋਏ ਸੀ। ਜਦੋਂ ਉਸ ਤੋਂ ਬਾਰਿਸ਼ ਪਈ ਤਾਂ ਉਹ ਇਕਦਮ ਸਾਰਾ ਕੁਛ ਥੱਲੇ ਵਾਸ਼ ਡਾਊਨ ਹੋ ਗਿਆ
ਜੀ,
ਤੇ ਬਾਅਦ ਦੇ ਵਿੱਚ ਇਕਦਮ ਇੰਨੀ ਕਲੈਰਿਟੀ ਲੱਗਣ ਲੱਗ ਜਾਂਦੀ ਹੈ ਕਿ ਜਿਵੇਂ ਬਹੁਤ ਅੱਛਾ ਵਾਤਾਵਰਨ ਹੋ ਜਾਂਦਾ ਹੈਗਾ। ਸੋ ਕਿਸੇ ਵੀ ਚੀਜ਼ ਨੂੰ ਪ੍ਰਦੂਸ਼ਣ ਨੂੰ ਵਧਾਉਣਾ ਮਾੜੀ ਗੱਲ ਹੈ, ਕਿਉਂਕਿ ਅਸੀਂ ਆਪਣਾ ਸਾਹ ਲੈਣਾ ਵੀ ਔਖਾ ਕਰਦੇ ਹਾਂ, ਆਪਣੇ ਬੱਚਿਆਂ ਦਾ ਵੀ, ਆਪਣੇ ਵਡੇਰਿਆਂ ਦਾ ਵੀ, ਤੇ ਨਾਲ ਦੇ ਨਾਲ ਬਾਕੀ ਜੀਵ ਜੰਤੂਆਂ ਦਾ ਵੀ।
ਅੱਛਾ, ਤੁਸੀਂ ਤਾਂ ਹਰ ਵਾਰ ਤੁਹਾਡਾ ਜਿਹੜਾ ਉਹ ਅੰਕੜਿਆਂ 'ਤੇ ਹੁੰਦਾ ਧਿਆਨ, ਜਾਂ ਤੁਸੀਂ ਉਹ ਦੇਖਦੇ ਹੋ ਹਰ ਵਾਰ, ਤੁਹਾਨੂੰ ਪਤਾ ਕਿ ਕੀ ਹੋ ਰਿਹਾ, ਕਿੰਨਾ ਬੁਰਾ ਪ੍ਰਭਾਵ ਪੈ ਰਿਹਾ ਵਾਤਾਵਰਨ 'ਤੇ। ਆਮ ਜਿਹੜੀ ਲੋਕ ਨੇ ਉਹ ਆਪਣੀ ਕੰਮ ਦੇ ਵਿੱਚ ਬਿਜ਼ੀ ਨੇ ਜਾਂ ਆਪਣੀ ਲਾਈਫ ਦੇ ਵਿੱਚ ਬਿਜ਼ੀ ਨੇ। ਤੁਸੀਂ ਕਾਫੀ ਵਾਰ ਚਿੰਤਿਤ ਵੀ ਹੋ ਜਾਂਦੇ ਹੋਵੋਗੇ ਕਿ ਕਿਉਂਕਿ ਜਿਹੜਾ ਜਾਣਦਾ ਉਹਨੂੰ ਪਤਾ ਕਿ ਬਹੁਤ ਬੁਰਾ ਹੋ ਰਿਹਾ, ਫਿਰ ਮਨ ਦੇ ਵਿੱਚ ਕਈ ਵਾਰ ਖਿਆਲ ਵੀ ਆਉਂਦੇ ਨੇ ਕਿ ਕਿਵੇਂ ਠੀਕ ਹੋ ਸਕਦਾ ਜਾਂ ਕਦੋਂ ਠੀਕ ਹੋਵੇਗਾ, ਕਿਉਂਕਿ ਜਿਹੜਾ ਬੰਦਾ ਸੈਂਸਿਟਿਵ ਹੁੰਦਾ ਥੋੜ੍ਹਾ ਜਿਹਾ ਦੇਖਦਾ ਕਿ ਇਹ ਕਦੋਂ ਤੱਕ ਗੱਲ ਪਹੁੰਚੂਗੀ ਆਮ ਬੰਦੇ ਤੱਕ, ਵੀ ਕਦੋਂ ਤੱਕ ਇਹ ਆਮ ਬੰਦਾ ਜਿਹੜਾ ਉਹ ਸਪੋਰਟ ਕਰਨ ਲੱਗੂਗਾ ਤਾਂ ਕਿ ਜਿਹੜਾ ਇਨਵਾਇਰਮੈਂਟ ਆ ਵਾਤਾਵਰਨ ਆ ਬਿਲਕੁਲ ਠੀਕ ਹੋਣ ਲੱਗੇ।
ਜੀ ਅਸੀਂ ਜਿਹੜਾ ਪੰਜਾਬ ਪ੍ਰਦੇਸ਼ ਦੇ ਵਿੱਚ ਤਕਰੀਬਨ 40 to 50 ਸਾਲ ਦਾ ਸਾਡੇ ਕੋਲ ਡੇਟਾ ਅਵੇਲੇਬਲ ਹੈ ਤੇ ਉਹਦਾ ਜਦੋਂ ਅਸੀਂ ਐਨਾਲਿਸਿਸ ਕਰਕੇ ਦੇਖਿਆ ਤੇ ਸਾਡੇ ਰਾਤ ਦੇ ਤਾਪਮਾਨ ਜਿਹੜੇ ਆ ਮਿਨੀਮਮ ਟੈਂਪਰੇਚਰ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਉਹ ਪੂਰੇ ਪੰਜਾਬ ਚ ਤਕਰੀਬਨ 40 to 50 ਸਾਲਾਂ ਚ 1 degree Celsius ਦਾ ਵਾਧਾ ਆ ਚੁੱਕਾ ਉਹਨਾਂ ਚ। ਪਰ ਜਿਹੜੇ ਦਿਨ ਦੇ ਤਾਪਮਾਨ ਹੈਗੇ ਆ ਉਹਨਾਂ ਚ ਕੋਈ ਖਾਸ ਸਪੈਸਿਫਿਕ ਟ੍ਰੈਂਡ ਨਹੀਂ ਹੈ, ਉਹ ਕਿਤੇ ਥੋੜਾ ਜਿਹਾ ਘੱਟ ਹੈ ਜਾਂ ਵੱਧ ਹੈ, ਪਰ ਮਿਨੀਮਮ ਟੈਂਪਰੇਚਰ ਰਾਤ ਦੇ ਟੈਂਪਰੇਚਰ ਜਿਹੜੇ ਆ ਉਹ ਕਲੀਅਰ ਕੱਟ ਵੱਧ ਗਏ ਆ। ਨਾਲ ਦੇ ਨਾਲ ਜਿਹੜੀ ਸਾਡੀ ਹਵਾ ਚ ਨਮੀ ਹੁੰਦੀ ਹੈ ਜਿਹਨੂੰ ਅਸੀਂ ਮੋਇਸਚਰ ਕਹਿੰਦੇ ਹੈਗੇ ਆ ਉਹਦਾ ਵੀ ਅਸੀਂ ਦੇਖਿਆ ਹੈ ਕਿ ਉਹ ਵੀ ਕਾਫੀ ਵੱਧ ਚੁੱਕੀ ਹੈਗੀ ਹੈ। ਇਹ ਕੀ ਹੈ ਕਿ ਇਹਦੇ ਨਾਲ ਅੱਜ ਕੱਲ ਕੀ ਹੁੰਦਾ ਕਿ ਜ਼ਿਆਦਾ ਕਲਾਉਡੀ ਵੈਦਰ ਰਹਿੰਦਾ ਜਾਂ ਧੁੰਦਲਾ ਰਹਿੰਦਾ ਜਾਂ ਫੋਗੀ ਰਹਿੰਦਾ ਆ, ਉਹਦੇ ਨਾਲ ਜਿਹੜੀ ਸਾਡੀ ਸੂਰਜੀ ਘੰਟੇ ਹੁੰਦੇ ਆ ਜਾਂ ਸੂਰਜੀ ਊਰਜਾ ਜ਼ਮੀਨ ਤੇ ਪੂਰੀ ਪਹੁੰਚ ਨਹੀਂ ਪਾਉਂਦੀ ਤੇ ਉਹਨੂੰ ਅਸੀਂ ਕਹਿੰਦੇ ਹਾਂ ਜੀ ਸਾਡੇ ਜੀ ਸੂਰਜੀ ਘੰਟੇ ਘੱਟ ਗਏ। ਸੂਰਜੀ ਘੰਟੇ ਘਟਣ ਨਾਲ ਕੀ ਹੈ ਕਿ ਸਾਡੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਤੇ ਸਿੱਧਾ ਮਾੜਾ ਪ੍ਰਭਾਵ ਪੈਂਦਾ ਹੈ। ਨਾਲ ਦੇ ਨਾਲ ਜਿਹੜੇ ਰਾਤ ਦੇ ਤਾਪਮਾਨ ਵਧਣ ਨਾਲ ਉਹਦਾ ਵੀ ਫਸਲਾਂ ਤੇ ਮਾੜਾ ਅਸਰ ਹੁੰਦਾ ਹੈ। ਐਂਡ ਜਿਹੜੀ ਹੁਣ ਕਣਕ ਦਾ ਸੀਜ਼ਨ ਗਿਆ ਉਹਦੇ ਵਿੱਚ ਅਸੀਂ ਦੇਖਿਆ ਕਿ ਕਣਕ ਦਾ ਸੀਜ਼ਨ ਪਹਿਲਾਂ ਜਦੋਂ ਨਵੰਬਰ ਦਸੰਬਰ ਮਹੀਨੇ ਚ ਸ਼ੁਰੂ ਹੋਇਆ ਤੇ ਬੜਾ ਲੋ ਟੈਂਪਰੇਚਰ ਰਹੇ, ਬਹੁਤ ਵਧੀਆ ਰਹੇ। ਜਨਵਰੀ ਚ ਵੀ ਬਹੁਤ ਅੱਛਾ ਆ, ਫਰਵਰੀ ਵੀ ਈਵਨ ਅੱਛਾ ਰਿਹਾ। ਉਹਦੇ ਬਾਅਦ ਕੀ ਹੈ ਕਿ ਫਰਵਰੀ ਤਕਰੀਬਨ 20 February ਤੋਂ ਬਾਅਦ ਟੈਂਪਰੇਚਰ ਚ ਵਾਧਾ ਆਉਣਾ ਸ਼ੁਰੂ ਹੋਇਆ, ਉਹ ਥੋੜੇ ਕੁ ਦਿਨ ਵਾਧਾ ਆਇਆ ਘੱਟ ਗਿਆ। ਫਿਰ ਨਾਲ ਦੇ ਨਾਲ ਜੋ ਇਸ ਵਾਰੀ ਇੱਕ ਟਿਪੀਕਲ ਫੀਚਰ ਰਹੀ ਹੈ ਕਿ ਹਵਾ ਬਹੁਤ ਜ਼ਿਆਦਾ ਮਾਰਚ ਮਹੀਨੇ ਚ ਚੱਲਦੀ ਰਹੀ ਹੈ। ਹੁਣ ਹਵਾ ਦਾ ਜਿਹੜਾ ਬੁੱਲਾ ਹੈ ਤੇਜ਼, ਉਹ ਜੇ 24 hours ਕਿ 1 hour ਵੀ ਜ਼ਿਆਦਾ ਤੇਜ਼ ਚੱਲ ਗਿਆ ਤਾਂ ਉਹ ਫਸਲ ਜਿਹੜੀ ਹੈ ਜੇ ਕਿਸਾਨ ਵੀਰ ਨੂੰ ਉਸ ਵੇਲੇ ਉਹਨੂੰ ਪਾਣੀ ਲਗਾਇਆ ਹੈ
ਜੀ,
ਇਰੀਗੇਟ ਕੀਤਾ ਹੈ ਤੇ ਉਹਦੀ ਉਹ ਫਸਲ ਵਾਸਤੇ ਕਾਫੀ ਨੁਕਸਾਨ ਹੋ ਜਾਂਦਾ ਹੈ, ਉਹ ਡਿੱਗ ਜਾਂਦੀ ਹੈ ਫਸਲ। ਸੋ ਇਹ ਨੇ ਉਹ ਜਿਹੜੀਆਂ ਵਿਦਿਨ ਸੀਜ਼ਨ ਜਿਹਨੂੰ ਕਹਿ ਸਕਦੇ ਹੈਗੇ ਉਹ ਜਿਹੜੀਆਂ ਇਕਰਮ ਅਬਰਪਟ ਵਾਧਾ ਘਾਟਾ ਹੁੰਦਾ ਹੈ ਜਿਹੜਾ ਕਿ ਜ਼ਿਆਦਾ ਨੁਕਸਾਨ ਕਰਦਾ ਹੈ। ਮੈਂ ਹਮੇਸ਼ਾ ਕਹਿੰਦੀ ਹਾਂ ਕਿ ਜੇ 40 or 50 ਸਾਲਾਂ ਚ 1 degree Celsius ਟੈਂਪਰੇਚਰ ਵੱਧ ਗਿਆ ਤਾਂ ਹਰ ਚੀਜ਼ ਉਹਦੇ ਨਾਲ ਨੈਚੁਰਲੀ ਅਡਾਪਟ ਕਰ ਜਾਏਗੀ, ਵਨਸਪਤੀ ਵੀ ਕਰ ਜੂਗੀ, ਉਹੋ ਜਿਹੀਆਂ ਵਰਾਇਟੀਆਂ ਵੀ ਆ ਜਾਣਗੀਆਂ, ਟੈਕਨੋਲੋਜੀ ਵੀ ਆ ਜਾਣਗੀਆਂ। ਪਰ ਜਿਹੜਾ ਉਹਦੇ ਨਾਲ ਉਸ 1 degree ਵਧਣ ਦੇ ਕਰਕੇ ਉਹ ਗਲੋਬਲੀ ਇਹ ਕਿਹਾ ਜਾਂਦਾ ਹੈ ਕਿ ਪਿਛਲੇ 100 ਸਾਲਾਂ ਦੇ ਵਿੱਚ ਹੀ ਟੈਂਪਰੇਚਰ 0.8 or 1 degree Celsius ਵੱਧ ਗਿਆ। ਹੁਣ ਉਹ ਜਿਹੜਾ 1 degree ਵਧਣ ਦੇ ਨਾਲ ਜਿਹੜੀ ਇਹ ਖਲਬਲੀ ਵੱਧ ਗਈ ਹੈ ਉਹ ਹੈ ਕੌਜ਼ ਆਪਸ਼ਨ ਜਿਹੜੇ ਹੁਣ ਸਾਡੇ ਗਲੋਬਲ ਕਲਾਈਮੇਟ ਮਾਡਲਸ ਨੇ ਉਹਨਾਂ ਦੀਆਂ ਪ੍ਰੈਡਿਕਸ਼ਨਸ ਇਹ ਕਹਿੰਦੀਆਂ ਕਿ ਬਾਈ ਦੀ ਐਂਡ ਆਫ ਆ ਜਿਹੜੀ ਸੈਂਚਰੀ ਚੱਲ ਰਹੀ ਹੈ, 21st century ਚੱਲ ਰਹੀ ਹੈ
ਜੀ,
ਧਰਤੀ ਦਾ ਤਾਪਮਾਨ 2, 3 or 4 degree Celsius ਵੱਧ ਜਾਏਗਾ। ਹੁਣ ਜੇ 1 degree ਵਧਣ ਨਾਲ ਇੰਨੀ ਜ਼ਿਆਦਾ ਖਲਬਲੀ ਪੈਦਾ ਹੋ ਗਈ ਹੈ ਤਾਂ ਤੁਸੀਂ ਆਪ ਸੋਚ ਕੇ ਦੇਖੋ ਕਿ ਜੇ 2, 3 or 4 degree ਵੱਧ ਗਿਆ
ਜੀ
ਤਾਂ ਫਿਰ ਕੀ ਹੋਏਗਾ।
ਵਾਕਿਆ ਜੀ,
ਸੋ ਇਹ ਚੀਜ਼ਾਂ ਨੇ ਜਦੋਂ ਕਲਾਈਮੇਟ ਸਾਇੰਟਿਸਟ ਆਮ ਜਨ ਨੋਰਮਲ ਪਬਲਿਕ ਨੂੰ ਇਹ ਦੱਸਦੇ ਆ ਕਿ ਇੰਨਾ ਟੈਂਪਰੇਚਰ ਵੱਧ ਗਿਆ ਜਾਂ ਘੱਟ ਗਿਆ, ਉਹਦਾ ਇਹ ਪਰਪਸ ਨਹੀਂ ਹੁੰਦਾ ਕਿ ਅਸੀਂ ਕਿਸੇ ਨੂੰ ਡਰਾਉਣਾ ਹੈ, ਅਸੀਂ ਸਿੰਪਲੀ ਇਹ ਇੱਕ ਅਵੇਅਰਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇੰਨਾ ਹੋਣ ਨਾ ਇੰਨੀ ਜ਼ਿਆਦਾ ਖਲਬਲੀ ਵੱਧ ਗਈ ਹੈ ਤੇ ਜੇ 2-3 degree ਵੱਧ ਗਿਆ ਤਾਂ ਫਿਰ ਕੀ ਹੋ ਸਕਦਾ, ਉਹਦੇ ਸਿੱਟੇ ਕੌਣ ਪੁੱਟੇਗਾ। ਸੋ ਇਸੇ ਕਰਕੇ ਜਿਹੜਾ ਇੰਟਰ ਗਵਰਨਮੈਂਟਲ ਪੈਨਲ ਔਨ ਕਲਾਈਮੇਟ ਚੇਂਜ ਹੈ ਉਹਦੇ ਅਕੋਰਡਿੰਗਲੀ ਉਹ ਹਰ 4-5 ਸਾਲ ਬਾਅਦ ਆਪਣੀ ਰਿਪੋਰਟ ਦਿੰਦੇ ਹੈਗੇ ਆ ਤੇ ਉਹ ਦੱਸਦੇ ਆ ਕਿ ਫਿਊਚਰ ਮੌਸਮੀ ਬਦਲਾ ਆਏ ਓਹਦੇ ਹਿਸਾਬ ਨਾਲ ਉਹ ਫਿਰ ਵਿਸ਼ਲੇਸ਼ਣ ਕਰਕੇ ਇਹ ਵੀ ਦੱਸਦੇ ਆ ਕਿ ਸਾਨੂੰ ਹੁਣ ਕੀ ਅਡਾਪਟਿਵ ਮੈਜਰ ਕਰਨੇ ਚਾਹੀਦੇ ਆ, ਗ੍ਰੀਨ ਹਾਊਸ ਗੈਸਿਸ ਦੀ ਐਮਿਸ਼ਨ ਕਿੰਨੀ ਘਟਾਉਣੀ ਚਾਹੀਦੀ ਆ ਜਾਂ ਕਿੱਥੋਂ ਤੱਕ ਲੈ ਕੇ ਜਾਣੀ ਚਾਹੀਦੀ ਆ, ਤੇ ਉਹ ਐਮਿਸ਼ਨ ਬੇਸਡ ਪ੍ਰੀਡਿਕਸ਼ਨ ਦਿੰਦੇ ਹੈਗੇ ਆ. ਸੋ ਉਹਨਾਂ ਦਾ ਪਰਪਸ ਇਹ ਹੁੰਦਾ ਕਿ ਅਸੀਂ ਕਿਵੇਂ ਆਪਣੀ ਜਿਹੜੀ ਹਰ ਤਰ੍ਹਾਂ ਦੀ ਪੋਲਿਸੀ ਹੈਗੀ ਆ ਉਹਨੂੰ ਅਡਾਪਟ ਕਰਨਾ ਜਾਂ ਚੇਂਜ ਕਰਨਾ ਜਾਂ ਮੋਡੀਫਾਈ ਕਰਨਾ ਹੈਗਾ ਤਾਂ ਕਿ ਉਹੋ ਜਿਹੀ ਸਿਚੁਏਸ਼ਨ ਨਾ ਆਣ ਦਿੱਤੀ ਜਾਵੇ.
ਜੀ ਵਾਕਿਆ ਜੀ, ਬਿਲਕੁਲ ਠੀਕ ਤੁਸੀਂ ਕਿਹਾ ਕਿ ਜਿਸ ਤਰ੍ਹਾਂ ਦੇ ਨਾਲ ਅੰਕੜੇ ਤੁਸੀਂ ਬਿਆਨ ਕਰਦੇ ਹੋ, ਜਿਸ ਤਰ੍ਹਾਂ ਦੇ ਨਤੀਜੇ ਅਸੀਂ ਦੇਖਣ ਨੂੰ ਮਿਲਦੇ ਨੇ, ਜਿਵੇਂ ਤੁਸੀਂ ਕਿਹਾ ਕਿ ਜੇ ਇਸ ਨੂੰ ਨਾ ਆਪਾਂ ਗੰਭੀਰਤਾ ਨਾਲ ਲਿਆ ਤਾਂ ਆਉਣ ਵਾਲੇ ਸਮਿਆਂ ਦੇ ਵਿੱਚ ਜਿਵੇਂ ਬਹੁਤ ਸਾਰੀਆਂ ਤੇਜ਼ ਹਵਾਵਾਂ ਜਾਂ ਜਿਵੇਂ ਵਾਹ ਵਰੋਲੇ ਵੀ ਬੜੀ ਤੇਜ਼ ਆ ਸਕਦੇ ਨੇ ਜਾਂ ਹੋਰ ਵੀ ਬਹੁਤ ਸਾਰੇ ਜਲਜਲੇ ਜਿਹੜੇ ਆ ਸਕਦੇ ਨੇ, ਜਿਸ ਦੇ ਨਾਲ ਆਪਣਾ ਇਹੀ ਧਿਆਨ ਹੋਣਾ ਚਾਹੀਦਾ ਕਿ ਇਹਨੂੰ ਆਪਾਂ ਠੀਕ ਕਰਨ ਦੀ ਕੋਸ਼ਿਸ਼ ਕਰੀਏ. ਜਾਂਦੇ ਜਾਂਦੇ ਰਸਾ ਇੱਕ ਜ਼ਰੂਰ ਸੁਣਨ ਵਾਲੇ ਸਰੋਤਿਆਂ ਨੂੰ ਸੁਨੇਹਾ ਕਿ ਇਹ ਇਨਵਾਇਰਮੈਂਟ ਦੇ ਵਿੱਚ ਜੋ ਬਦਲਾਅ ਆ ਰਹੇ ਨੇ, ਤੁਸੀਂ ਸਾਰਾ ਉਸਦੇ ਬਾਰੇ ਅੰਕੜੇ ਵੀ ਦਿੱਤੇ ਨੇ, ਸਾਰਾ ਆਪਾਂ ਉਹਨੂੰ ਜਾਣਿਆ ਕਿ ਆਮ ਪਬਲਿਕ ਉਹਦੇ ਵਿੱਚ ਕਿਵੇਂ ਸਪੋਰਟ ਕਰ ਸਕਦੀ ਹੈ, ਕਿਸ ਤਰੀਕੇ ਦੇ ਨਾਲ ਮੋਟੀ ਮੋਟੀ ਤੁਸੀਂ ਜੇ ਉਹਨਾਂ ਨੂੰ ਸੰਦੇਸ਼ ਦੇਣਾ ਚਾਹੋ ਕਿ ਕਿਵੇਂ ਇਸ ਚੀਜ਼ ਨੂੰ ਠੀਕ ਕੀਤਾ ਜਾ ਸਕਦਾ, ਕਿਵੇਂ ਤੁਸੀਂ ਸਪੋਰਟ ਕਰ ਸਕਦੇ ਹੋ?
ਇਸ ਵੇਲੇ ਜਿਹੜੀ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ ਉਹ ਹੈ ਕਿ ਆਪਣੇ ਆਲੇ ਦੁਆਲੇ ਹਰਿਆਵਲ ਵਧਾਓ. ਤੁਸੀਂ ਜਿੰਨਾ ਜੇ ਕੋਈ ਪੇੜ ਪੌਦਾ ਵਨਸਪਤੀ ਵਧਾ ਸਕਦੇ ਹੋ ਉਹਨੂੰ ਵਧਾਓ.
ਜੀ
ਜਿਹੜੀ ਫਿਊਲ ਕੰਜ਼ੰਪਸ਼ਨ ਹੈਗੀ ਆ ਉਹਨੂੰ ਘਟਾਓ. ਉਹਨੂੰ ਘਟਾਉਣ ਵਾਸਤੇ ਜੋ ਵੀ ਅਸੀਂ ਚਾਲੇ ਕਰ ਸਕਦੇ ਹੈਗੇ ਆ, ਸਾਡੇ ਕੋਲ ਸੋਲਰ ਪਾਵਰ ਜਿਹੜੀ ਹੈਗੀ ਆ ਉਹ ਬਹੁਤ ਜਿਹਨੂੰ ਕਹਿ ਸਕਦੇ ਹੈਗੇ ਆ ਕੁਦਰਤ ਵੱਲੋਂ ਬੜੇ ਵਧੀਆ ਤਰੀਕੇ ਨਾਲ ਅਵੇਲੇਬਲ ਹੈਗੀ ਹੈ.
ਜੀ
ਸੋ ਅਸੀਂ ਉਹਦੇ ਵੱਲ ਨੂੰ ਮੂਵ ਕਰਨ ਦੀ ਕੋਸ਼ਿਸ਼ ਕਰੀਏ. ਜਿੰਨੀ ਵੀ ਗ੍ਰੀਨ ਹਾਊਸ ਗੈਸ ਐਮਿਸ਼ਨ ਅਸੀਂ ਆਪਣੇ ਇੱਕ ਨਾਰਮਲ ਲੈਵਲ ਤੇ ਆ ਕੇ ਘਟਾ ਸਕਦੇ ਹੈਗੇ ਕਿ ਇੰਡੀਵਿਜੁਅਲ ਲੈਵਲ ਤੇ ਜਿਹਨੂੰ ਆਪਾਂ ਕਹੀਦਾ ਹੈ ਉਹ ਘਟਾਈਏ, ਐਨਰਜੀ ਦੀ ਕੰਜ਼ੰਪਸ਼ਨ ਘਟਾਈਏ, ਉਹਦੀ ਵਰਤੋਂ ਜਿਹੜੀ ਹੈਗੀ ਹੈ ਸੁਚੱਜੀ ਕਰੀਏ. ਅਸੀਂ ਇਹ ਲੈ ਕੇ ਚੱਲੀਏ ਕਿ ਇਹ ਚੀਜ਼ ਜਿਹੜੀ ਹੈਗੀ ਹੈ ਇਹ ਪਾਣੀ ਹੈ, ਜਿਹੜਾ ਪਾਣੀ ਜਿਹੜਾ ਹੈਗਾ ਕੁਦਰਤੀ ਸਰੋਤ ਹੈਗਾ ਤੇ ਉਹ ਲਿਮਿਟਿਡ ਅਮਾਊਂਟ ਅਵੇਲੇਬਲ ਹੈਗਾ. ਸੋ ਅਸੀਂ ਜੇ ਮੇਰੇ ਕੋਲ ਇੱਕ ਘੜਾ ਪਾਣੀ ਦਾ ਹੈਗਾ ਤਾਂ ਮੈਂ ਉਹਨੂੰ ਕਿਵੇਂ ਵਰਤਣਾ ਹੈਗਾ ਕਿ ਮੈਂ ਉਹਨੂੰ ਜ਼ਿਆਦਾ ਟੈਂਕ ਤੱਕ ਚਲਾ ਸਕਾਂ. ਇਹੋ ਜਿਹੀ ਸੋਚ ਲੈ ਕੇ ਥੋੜਾ ਜਿਹਾ ਲੌਂਗ ਟਰਮ ਸੋਚ ਕੇ ਜੇ ਅਸੀਂ ਉਪਰਾਲੇ ਕਰਾਂਗੇ
ਤਾਂ
ਹੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਾਡੇ ਅੱਗੇ ਜਨਰੇਸ਼ਨ ਆਉਣ ਵਾਲੀ ਹੈ ਉਹਨਾਂ ਨੂੰ ਅਸੀਂ ਹਰੀ ਭਰੀ ਧਰਤੀ ਦੇ ਸਕਦੇ ਹੈਗੇ ਹਾਂ. ਨਹੀਂ ਤਾਂ ਉਹ ਦਿਨ ਦੂਰ ਨੀ, ਜਿਵੇਂ ਇਸ ਸਾਲ ਜਿਹੜਾ ਈਅਰ 2020 ਰਿਹਾ ਹੈਗਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਟ੍ਰੋਪੀਕਲ ਸਾਈਕਲੋਨ ਆਏ ਹੈਗੇ ਆ. ਸੋ ਇਹ ਕਿਉਂ ਆਏ ਆ? ਖਲਬਲੀ ਕਰਕੇ ਹੀ ਆਏ ਹੈਗੇ ਆ, ਜਿਹੜੀ ਮੌਸਮ ਦੇ ਵਿੱਚ ਅਸੀਂ ਬਦਲਾਅ ਲਿਆ ਰਹੇ ਹੈਗੇ ਆ. ਸੋ ਕੋਸ਼ਿਸ਼ ਕਰੀਏ ਕਿ ਅਸੀਂ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰੀਏ, ਜਿੰਨਾ ਵੀ ਵੱਧ ਤੋਂ ਵੱਧ ਉਪਰਾਲਾ ਪਰਸਨਲ ਲੈਵਲ ਤੇ ਕਰ ਸਕਦੇ ਹਾਂ, ਇੰਡੀਵਿਜੁਅਲ ਲੈਵਲ ਤੇ ਕਰ ਸਕਦੇ ਹਾਂ. ਬਾਕੀ ਤਾਂ ਗਵਰਨਮੈਂਟ ਦੀ ਪੋਲਿਸੀ ਤੇ ਉਹ ਤੇ ਪੋਲਿਸੀ ਜਿਹੜੇ ਮੇਕਰਸ ਹੈਗੇ ਉਹਨਾਂ ਨੂੰ ਅਡਾਪਟ ਕਰਦੇ ਹੀ ਕਰਦੇ ਹੈਗੇ ਆ, ਅਸੀਂ ਵੀ ਕਰਨ ਦੀ ਕੋਸ਼ਿਸ਼ ਕਰੀਏ.
ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਅਤੇ ਖਾਸ ਇਸ ਅਰਥ ਡੇ ਦੇ ਉੱਤੇ ਸਰੋਤਿਆਂ ਨੂੰ ਸੰਦੇਸ਼ ਦੇਣ ਦਾ ਅਤੇ ਅਵੇਅਰ ਕਰਨ ਦਾ. ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮਾਂ ਦੇ ਕੇ ਸਾਨੂੰ ਜਾਣਕਾਰੀ ਦੇਣ ਦਾ.
ਧੰਨਵਾਦ
ਜੀ. ਪਿਆਰੇ ਸਰੋਤਿਓ, ਇਹ ਸਨ ਡਾਕਟਰ ਪ੍ਰਭਜੋਤ ਕੌਰ ਜੀ ਜੋ ਕਿ ਸਾਡੇ ਨਾਲ ਜੁੜੇ ਸਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ, ਜੋ ਕਿ ਹੈੱਡ ਨੇ ਉੱਥੋਂ ਦੇ ਕਲਾਈਮੇਟ ਚੇਂਜ ਡਿਪਾਰਟਮੈਂਟ ਦੇ. ਅਤੇ ਇਹਦੇ ਨਾਲ ਹੀ ਹੁਣ ਆਪਣੇ ਵੀਰ ਮਨਦੀਪ ਢਿੱਲੋਂ ਨੂੰ ਇਜਾਜ਼ਤ ਦਿਓ ਜੀ, ਫਿਰ ਮਿਲਾਂਗੇ. ਆਪਣਾ ਖਿਆਲ ਰੱਖਣਾ, ਰੱਬ ਰਾਖਾ.